ਸਪਤਾਹਕ ਪਾਠ, ਇਹ ਪਾਠ ਵੀ ਸਿੱਖ ਸੰਗਤਾਂ ਵਿੱਚ ਪ੍ਰਚਲਿਤ ਹੈ ਜੋ 7 ਦਿਨਾਂ ਵਿੱਚ ਕੀਤਾ ਜਾਂਦਾ ਹੈ। ਸਪਤਾਹਕ ਪਾਠ ਕਰਨ ਵਾਸਤੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ, ਅਰਦਾਸ ਕਰਕੇ, ਪ੍ਰਕਾਸ਼ ਕਰਕੇ, ਸ੍ਰੀ ਮੁੱਖ ਵਾਕ ਲੈ ਕੇ ਪਾਠੀ ਸਿੰਘ ਨੇ ਮਹਾਰਾਜ ਦੀ ਤਾਬਿਆ ਬੈਠ ਕੇ ਅਮਰ ਦੀਆਂ 5 ਬਾਣੀਆਂ ਦਾ ਨਿਤਨੇਮ ਕਰਨਾ ਤੇ ਰਾਗੀਆਂ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕਰਨਾ, ਨਾਰੀਅਲ, ਕੁੰਭ, ਧੂਪ ਆਦਿ ਸਮੱਗਰੀ ਤਿਆਰ ਕਰ ਲੈਣੀ। ਫਿਰ ਕੜਾਹ ਪ੍ਰਸ਼ਾਦ ਮਹਾਰਾਜ ਸਾਹਿਬ ਜੀ ਦੀ ਤਾਬਿਆ ਆਵੇ ਸਾਰਾ ਆਨੰਦ ਸਾਹਿਬ ਦਾ ਪਾਠ ਕਰਨਾ। ਫਿਰ ਪਾਠ ਦੇ ਪ੍ਰਾਰੰਭ ਕੜਾਹ ਪ੍ਰਸ਼ਾਦ ਤੇ ਆਸਾ ਦੀ ਵਾਰ ਦੀ ਸਮਾਪਤੀ ਦੀ ਅਰਦਾਸ ਕਰਕੇ ਪਾਠ ਆਰੰਭ ਕਰਨਾ। ਕਈ ਨਾਲ ਹੀ ਸ੍ਰੀ ਜਪਜੀ ਸਾਹਿਬ ਪਾਠ ਰੱਖਦੇ ਨੇ ਤੇ ਪਾਠ ਹੋਣ ਤੱਕ ਖੰਡ ਜੋਤ ਵੀ ਰੱਖਦੇ ਨੇ ਤੇ 102 ਪੱਤਰੇ ਪੱਕੇ ਭਾਵ 204 ਅੰਗ 1430 ਵਾਲਾ ਸਰੂਪ ਦੇ ਪੜ੍ਹੇ ਬਿਨਾਂ ਉੱਠਣਾ ਨਹੀਂ ਤੇ ਨਾ ਹੀ ਬੋਲਣਾ, ਕਿਉਂਕਿ ਇਹ ਵੀ ਫਰਕ ਪੈਂਦਾ ਨਾ 1430 ਜਿਹੜੇ ਸਰੂਪ ਦੇ ਅੰਗ ਨੇ ਸਾਰੇ। ਹੁਣ ਕਈ ਪੁਰਾਣੇ ਹੱਥ ਲਿਖਤ ਸਰੂਪ ਹੈ, ਕਿਸੇ ਦੇ 1600 ਪੱਤਰੇ ਨੇ ਅੰਗ ਨੇ, ਕਿਸੇ ਦੇ 1300 ਹੀ ਨੇ, ਉਹ ਵੀ ਹੋ ਸਕਦਾ। ਤਾਂ ਇੱਥੇ ਲਿਖਿਆ 1430 ਅੰਗਾਂ ਵਾਲਾ ਹੀ ਸਰੂਪ ਹੋਵੇ ਜਿਹਦੇ 'ਤੇ ਆਪਾਂ ਨੇ ਸਪਤਾਹਕ ਪਾਠ ਕਰਨਾ। 7 ਦਿਨਾਂ 'ਚ ਇਹਦਾ ਭੋਗ ਪੈਂਦਾ, ਸਵੇਰੇ ਸੂਰਜ ਚੜ੍ਹਦੇ ਹੀ ਇਹ ਪ੍ਰਾਰੰਭ ਕਰੀਦਾ ਲਘੀ ਮਰਿਆਦਾ। ਪਾਠੀ ਇੱਕੋ ਹੀ ਪਾਠ ਕਰੇ, 102 ਪੱਤਰੇ ਹੋਣ ਤੋਂ ਮਗਰੋਂ ਅਰਦਾਸ ਕਰਕੇ ਮਹਾਰਾਜ ਨੂੰ ਸੁਖਾਸਨ ਕਰ ਦੇਵੇ। ਰੋਜ਼ ਪਾਠ 102 ਪੱਤਰੇ ਅਤੇ ਉੱਪਰ ਇੱਕ ਪੱਤਰੇ ਦਾ 7ਵਾਂ ਹਿੱਸਾ 1-2 ਸ਼ਬਦ ਪੜ੍ਹ ਕੇ ਸੁਖਾਸਨ ਕਰਨਾ, ਭਾਵ 7ਵੇਂ ਹਿੱਸੇ ਦਾ ਪੂਰਾ ਪਾਠ ਕਰਨਾ। ਹਰ ਰੋਜ਼ ਰਾਤ ਨੂੰ ਘਿਓ ਦੀ ਜੋਤ ਜਗਾਉਣੀ, ਜਿੰਨਾ ਚਿਰ ਪਾਠ ਹੁੰਦਾ ਰਹੇ ਦੇਗ ਦੀ ਤਾਬਿਆ ਸਿੰਘ ਬੈਠਾ ਰਹੇ ਅਤੇ ਧੂਪ ਵੀ ਦਿਖਾਉਂਦਾ ਰਹਿਣਾ। ਰਾਤ ਨੂੰ ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਰਾਸ ਅਤੇ ਕੀਰਤਨ ਸੁਲ ਦਾ ਪਾਠ ਕਰਕੇ ਵੱਖਰੇ ਕਮਰੇ ਵਿੱਚ ਬਿਰਾਜਮਾਨ ਕਰੇ। ਇਸ ਪ੍ਰਕਾਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੋਂ ਬਾਅਦ ਮਹਾਰਾਜ ਦਾ ਪ੍ਰਕਾਸ਼ ਕਰਕੇ ਹੁਕਮ ਲੈ ਕੇ ਤਾਬਿਆ ਬੈਠ ਕੇ ਅੰਮ੍ਰਿਤ ਦੀਆਂ 5 ਬਾਣੀਆਂ ਦੇ ਨਿਤਨੇਮ ਕਰਨਾ ਅਤੇ ਕੀਰਤਨ ਕਰਨਾ। ਜੇ ਨਾ ਹੋ ਸਕੇ ਤਾਂ ਪਹਿਲੇ ਦਿਨ ਕੀਰਤਨ ਕਰੇ ਅਤੇ ਭੋਗ ਪਰ ਕੀਰਤਨ ਕਰਨਾ। ਫਿਰ ਕੜਾਹ ਪ੍ਰਸ਼ਾਦ ਆਉਣ 'ਤੇ ਸਾਰਾ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰਕੇ ਪਾਠ ਆਰੰਭ ਕਰਨਾ। ਹਰ ਰੋਜ਼ 102 ਪੱਤਰੇ ਪੜ੍ਹਨੇ, 204 ਅੰਗ ਭਾਵ ਪਾਠ ਕਰਨਾ। ਪਾਠੀ ਸਿੰਘ ਦਿਨੇ ਰਾਤ ਕਿਸੇ ਨਾਲ ਗੱਲ ਨਾ ਕਰੇ, ਮੌਨ ਰੱਖੇ, ਬਾਣੀ ਨਿਤਨੇਮ ਅਤੇ ਸਿਮਨ ਕਰਦਾ ਰਹੇ। ਜੇ ਗ੍ਰਿਸਤੀ ਹੋਵੇ, ਸਿੰਘ ਸਿੰਘਣੀ ਰਹਿਤ ਵਾਲੇ ਹੋਣ, ਉਹਨਾਂ ਚਿਰ ਉਤਨੇ ਦਿਨ ਸਿੰਘਣੀ ਤੋਂ ਪਰਹੇਜ਼ ਰੱਖੇ। ਜੇ ਬਿਹੰਗੋ ਹੋਵੇ ਤਾਂ ਅੰਮ੍ਰਿਤਧਾਰੀ ਰਹਿਤ ਬਹਿਤ ਵਿੱਚ ਪੱਕਾ ਹੋਵੇ। ਕੁਰਹਿਤ ਨਾ ਕੀਤੀ ਹੋਵੇ ਤੇ ਸੰਜਮ ਨਾਲ ਖਾਵੇ, ਜਿਸ ਨਾਲ ਸੁਪਨ ਦੋਸ਼ ਨਾ ਹੋਵੇ। ਜੇ ਸੁਪਨ ਦੋਸ਼ ਹੋ ਜਾਵੇ ਤਾਂ ਸਣੇ ਕੇਸੀ ਇਸ਼ਨਾਨ ਕਰਕੇ ਵਸਤਰ ਧੋ ਕੇ 25 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਮਹਾਰਾਜ ਸਾਹਿਬ ਤਾਬਿਆ ਜਾਵੇ। ਜੇ ਇਸ਼ਨਾਨ ਤੋਂ ਮਗਰੋਂ ਜੰਗਲ ਜਾਵੇ ਤਾਂ ਵੀ ਇਸ਼ਨਾਨ ਕਰੇ। ਪਾਠ ਮੱਧ ਵਿੱਚ ਆਉਣ 'ਤੇ 2 ਵਾਰ ਕੜਾਹ ਪ੍ਰਸ਼ਾਦ ਕਰੇ। ਇੱਕ ਸੁਬਹਾ, ਉਹ ਤਾਂ ਰੋਜ਼ ਕਰਨਾ ਹੀ, 7 ਦਿਨ ਹੀ ਕਰਨਾ ਹੁੰਦਾ। ਕੜਾਹ ਪ੍ਰਸ਼ਾਦ ਸਵੇਰੇ ਸੂਰਜ ਦੇ ਚੜ੍ਹਦੇ ਪ੍ਰਾਰੰਭ ਕਰਨਾ, ਦੁਪਹਿਰੇ 12 ਵਜੇ ਨੂੰ 102 ਅੰਗ ਹੋ ਕੇ ਅਤੇ ਸੁਖਾਸਨ ਕਰਨਾ ਹੁੰਦਾ। ਇੱਕ ਸੁਬਹਾ ਅਤੇ ਦੂਜਾ ਮੱਧ ਵਕਤ ਪੰਨਾ 705 ਅਤੇ ਉਸ ਦਿਨ ਤੋਂ ਵਾਰ 2 ਵਾਰ ਅਰਦਾਸ ਕਰਨੀ ਹੈ 705 'ਤੇ। ਇਸੇ ਤਰ੍ਹਾਂ 7 ਦਿਨੀ ਪੂਰਾ ਪਾਠ ਕਰਕੇ ਭੋਗ ਪਾਵੇ। ਕਈ ਕਹਿੰਦੇ 705 ਅੰਗ ਕਿਉਂ ਜ਼ਰੂਰੀ ਹੈ? ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਮਹਾਰਾਜ ਤੋਂ ਬਚਨ ਕਰਕੇ ਪੁੱਛਿਆ ਹੋਇਆ ਸਾਰਾ ਕੁਛ, ਉਹਨਾਂ ਨੇ ਵੀ ਪੁੱਛਿਆ ਸੀ। ਬਾਬਾ ਜੀ ਸਾਨੂੰ ਕਹਿੰਦੇ ਹੁੰਦੇ ਸੀ ਕਿ 705 ਅੰਗ 'ਤੇ ਕਰਕੇ ਹੀ ਰੁਮਾਲਾ ਪਾਇਆ ਕਰੋ ਜਦੋਂ ਕਦੇ ਵੀ ਹੁਕਮਨਾਮਾ ਲੈਂਦੇ ਹੋ। ਕਈ ਦੇਖਿਆ 600 ਅੰਗ 'ਤੇ ਹੁਕਮਨਾਮਾ ਲੈ ਕੇ ਉੱਥੇ ਹੀ ਰੁਮਾਲਾ ਪਾ ਦਿੰਦੇ ਆ। 705 ਅੰਗ 'ਤੇ ਹੀ ਰੁਮਾਲਾ ਪਾਉਣਾ ਚਾਹੀਦਾ, ਕਿਉਂਕਿ ਇੱਥੇ ਮਹਾਰਾਜ ਦਾ ਮੱਧ ਮੰਨਿਆ। ਬਾਬਾ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪੁੱਛੀਆਂ ਸੀ। ਲੱਖ ਕਰੋੜੀ ਬੰਧਨ ਪਰ ਪਾਠ ਵੀ 5ਵੇਂ ਪਾਤਸ਼ਾਹ ਨੇ ਆਪ ਹੀ ਕਿਹਾ ਸੀ। ਉਹ ਕਹਿੰਦੇ ਬੰਧਨਾ ਪਰ ਮੈਂ ਨਹੀਂ ਕੀਤਾ, ਆਪਦੀ ਮਰਜ਼ੀ ਨਾਲ ਕੋਈ ਕਰਦਾ ਉਹ ਮਰਜ਼ੀ ਕਰੇ, ਪਰ ਲੱਖ ਕਰੋੜੀ ਬੰਧਨ ਪਰ ਕਹਿੰਦੇ ਮੈਂ ਤਾਂ ਇਉਂ ਲਿਖਿਆ। ਰਾਗਮਾਲਾ ਬਾਰੇ ਵੀ ਪੁੱਛਿਆ ਸੀ 5ਵੇਂ ਪਾਤਸ਼ਾਹ, ਕਹਿੰਦੇ ਭਾਈ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਕਰਨਾ, ਸਾਡੀ ਹੱਥ ਲਿਖਤ ਬਾਣੀ ਹੈ, ਇਹ ਅਸੀਂ ਆਪ ਲਿਖਵਾਈ ਹੈ ਭਾਈ ਗੁਰਦਾਸ ਜੀ ਤੋਂ, ਇਹਦੇ 'ਤੇ ਸ਼ੰਕਾ ਨਹੀਂ ਕਰਨੀ। ਫਿਰ ਮਹਾਂਪੁਰਖਾਂ ਨੇ ਸਾਨੂੰ ਵੀ ਸਾਰੀ ਗੱਲ ਦੱਸੀ ਸੀ। ਪਾਠ ਰਾਗਮਾਲਾ ਸਹਿਤ ਪੜ੍ਹ ਕੇ ਫਿਰ ਸਾਰਾ ਜਪਜੀ ਸਾਹਿਬ ਪੜ੍ਹਨਾ ਅਤੇ ਕੜਾਹ ਪ੍ਰਸ਼ਾਦ ਦੀ ਅਤੇ ਪਾਠ ਦੀ ਸਮਾਪਤੀ ਦੀ ਅਰਦਾਸ ਕਰਨੀ। ਮੱਧ ਵਾਲੇ ਦਿਨ ਅਤੇ ਭੋਗ ਪੈਣ ਵਾਲੇ ਦਿਨ 2-2 ਵਾਰ ਦੇਗ ਕਰਨੀ ਅਤੇ ਅਰਦਾਸੇ ਕਰਨੇ ਆ। ਭੋਗ ਪਾ ਕੇ ਆਰਤੀ ਦੇ ਸ਼ਬਦਾਂ ਦਾ ਕੀਰਤਨ ਕਰਕੇ ਫਿਰ ਕੜਾਹ ਪ੍ਰਸ਼ਾਦ ਵਰਤਾਉਣਾ। ਇਸ ਤਰ੍ਹਾਂ ਭੋਗ ਪਾਵੇ ਤਾਂ ਮਹਾਰਾਜ ਸਾਹਿਬ ਸਾਰੇ ਕਾਰਜ ਰਾਸ ਕਰ ਦਿੰਦੇ ਨੇ। ਇਸ ਪਾਠ ਦਾ ਮਾਤਮ ਸੀ ਅਖੰਡ ਪਾਠ ਵਾਂਗੂ ਹੀ ਸਮਝਿਆ ਜਾਂਦਾ ਹੈ। ਪਾਠੀ ਸਿੰਘ ਮਿਰਚ, ਲਸਣ, ਗੰਢਾ, ਗਰਮ ਮਸਾਲਾ ਅਤੇ ਜ਼ਿਆਦਾ ਦੁੱਧ ਤੋਂ ਪਰਹੇਜ਼ ਕਰੇ। ਕੱਚਾ ਗੰਢਾ ਅਤੇ ਲਸਣ ਖਾ ਕੇ ਮਹਾਰਾਜ ਤਾਬਿਆ ਕਦੇ ਨਹੀਂ ਜਾਣਾ। ਮਹਾਰਾਜ ਵਾਸਤੇ ਭੋਗ ਵਕਤ 2 ਪਲਕਾਂ 3 ਰੁਮਾਲੇ ਭੇਟਾ ਕਰਨੇ, 1 ਰੁਮਾਲਾ ਉੱਪਰ ਵਾਸਤੇ, 1 ਮੰਜੀ ਸਾਹਿਬ ਉੱਤੇ, 1 ਸਾਹਮਣੇ ਲਾਉਣ ਵਾਸਤੇ ਹੋਣ। ਅਤੇ ਪਾਠੀ ਸਿੰਘ ਵਾਸਤੇ ਸਰਬ ਵਸਤਰ ਜੋੜਾ, ਦੂਜੇ ਕਿਸਮ ਦੇ ਸਪਤਾਹਕ ਨਾਲੋਂ ਦੂਣੀ ਮਾਇਆ ਭੇਟਾ ਕਰਨੀ ਇਹਦੇ 'ਚ। ਭੋਗ ਦੀ ਖੁਸ਼ੀ ਵਿੱਚ ਲੰਗਰ ਵੀ ਕਰਨਾ। ਪਾਠੀ ਸਿੰਘ 7 ਦਿਨ ਉਸੇ ਕੋਠੜੀ ਵਿੱਚ ਭੁੰਜੇ ਆਸਣ 'ਤੇ ਬਿਰਾਜਮਾਨ ਹੋਵੇ, ਪਰ ਥੋੜ੍ਹਾ ਸਮੇਂ 'ਤੇ ਬਾਕੀ ਭਜਨ ਕਰੇ। ਪਾਠ ਜਿਸ ਸਿੰਘ ਵਾਸਤੇ ਕਰਨਾ ਹੋਵੇ ਉਹ ਅੰਦਰ ਆਵੇ, ਮਹਾਰਾਜ ਜੀ ਵੱਲ ਨਿਗਾਹ ਕਰਕੇ ਚੁੱਪ ਕਰਕੇ ਡੋਲ ਹੋ ਕੇ ਸੁਣੇ, ਹੋਰ ਕੋਈ ਅੰਦਰ ਨਾ ਜਾਵੇ, ਧਿਆਨ ਰੱਖਣਾ ਪਹਿਲਾਂ। ਇਹ ਬੜੀ ਜ਼ਰੂਰੀ ਚੀਜ਼ ਹੈ। ਸਪਤਾਕ ਪਾਠ ਵਿੱਚ ਜਿਸ ਦੇ ਨਿਮਿੱਤ ਪਾਠ ਹੁੰਦਾ ਉਹੀ ਜਾ ਸਕਦਾ ਹੁੰਦਾ, ਹੋਰ ਬੰਦਾ ਅੰਦਰ ਨਾ ਜਾਵੇ। ਇਸ ਤਰ੍ਹਾਂ ਕਿਸੇ ਮਹਾਂਪੁਰਖ ਨੇ ਪਾਠ ਕੀਤਾ ਸੀ ਕਿਸੇ ਦੇ ਭਲੇ ਵਾਸਤੇ, ਉਹ ਬੰਦੇ ਨੂੰ ਦੂਜੇ ਨੂੰ ਕਿਹਾ ਤੂੰ ਅੰਦਰ ਨਾ ਜਾਈ ਕਿਉਂਕਿ ਇਹੀ ਸੁਣੂੰਗਾ। ਉਹ ਕੁਦਰਤੀ ਬੰਦੇ ਕਈ ਜਿੱਦੀ ਹੁੰਦੇ ਨੇ, ਲੈ ਫਿਰ ਮੇਰੇ ਜਾਣ ਨਾਲ ਕਹਿੰਦਾ ਸੀ ਫਿਰ ਮਹਾਰਾਜ ਸਾਰਿਆਂ ਦੇ ਸਾਂਝੇ ਆ ਜੀ, ਬਰਾਬਰ ਆ ਜੀ, ਫਿਰ ਅਸੀਂ ਕਿਉਂ ਗੱਲਾਂ ਮਕਾਤਾਂ ਕਰਕੇ ਅੰਦਰ ਜਾ ਵੜਿਆ। ਉਹ ਗੱਲ ਕੁਛ ਹੋਈ ਜੀ ਹੋ ਗਈ ਸੀ, ਤੋ ਇਸ ਕਰਕੇ ਫਿਰ ਜਦੋਂ ਬਾਹਰ ਆਇਆ ਫਿਰ ਡਿੱਗਦਾ ਫਿਰੇ। ਮਾਈਆਂ ਅਤੇ ਬੱਚੇ ਬਿਲਕੁਲ ਅੰਦਰ ਨਾ ਆਉਣ ਕਿਉਂਕਿ ਇਹ ਸਪਤਾਹ ਪਾਠ ਦੀ ਮਰਿਆਦਾ ਹੈ। ਧੂਪ ਵਾਲਾ ਮੂਲ ਮੰਤਰ ਦਾ ਪਾਠ ਕਰਦਾ ਰਹੇ ਅਤੇ ਦੇਗ ਦੇ ਹਜ਼ੂਰ ਬੈਠਾ ਰਹੇ। ਪਾਠ ਤਾਰਿਆਂ ਦੀ ਛਾਵੇਂ ਨਹੀਂ ਕਰਨਾ, ਸੂਰਜ ਦੀ ਲੋ ਵਿੱਚ ਹੀ ਕਰੇ। ਇਹ ਪਹਿਲਾਂ ਵੀ ਦੱਸਦਾ ਕਿ ਸੂਰਜ ਦੇ ਚੜ੍ਹਾਓ ਨਾਲ ਹੀ ਇਹ ਪਾਠ ਪ੍ਰਾਰੰਭ ਕਰੀਦਾ ਹੈ। ਦੁਪਹਿਰੇ 12 ਵਜੇ ਤੋਂ ਪਹਿਲਾਂ 102 ਅੰਕ ਕਰਕੇ ਫਿਰ ਉਸ ਵਕਤ ਸੁਖਾਸਨ ਕਰੀਦਾ। ਨੋਟ, ਇਸ ਪਾਠ ਦੇ ਨਾਲ ਸ੍ਰੀ ਜਪਜੀ ਸਾਹਿਬ ਅਤੇ ਅਖੰਡ ਜੋਤ ਪਾਠ ਹੋਣ ਤੱਕ ਇਹ ਵੀ ਰੱਖੇ ਜਾ ਸਕਦੇ ਨੇ, ਕਈ ਪਾਠ ਹੋਣ ਤੱਕ ਰੱਖਦੇ ਨੇ, ਬਾਕੀ ਸਾਰੀ ਮਰਿਆਦਾ ਇੱਕੋ ਹੀ ਹੈ। ਸਪਤਾਹਕ ਦੂਜਾ ਆਦਿ ਵਿੱਚ ਦੇਖ ਕਰਕੇ ਪਾਠ ਆਰੰਭ ਕਰੇ। 102 ਪੱਤਰੇ ਹਰ ਰੋਜ਼ ਪੜ੍ਹਨੇ, ਭਾਵੇਂ ਦੋ ਪਾਠ ਹੀ ਕਰਨ ਪਰ ਪਿੱਛੋਂ ਬੋਲਣਾ ਨਹੀਂ, ਵਿੱਚ ਨਹੀਂ ਬੋਲਣਾ। ਅਰਦਾਸ ਕਰਕੇ ਸੁਖਾਸਨ ਕਰ ਦੇਣਾ, ਮੱਧ ਵਿੱਚ ਫਿਰ ਕੜਾਹ ਪ੍ਰਸ਼ਾਦ ਕਰਨਾ, ਹਰ ਰੋਜ਼ ਪ੍ਰਸ਼ਾਦ ਨਹੀਂ ਕਰਨਾ। ਸਮਾਪਤੀ ਵਿੱਚ ਵੀ ਦੇਖ ਕਰਨੀ, ਰਾਗ ਮਾਲਾ ਪੜ੍ਹ ਕੇ ਜਪਜੀ ਸਾਹਿਬ ਦੀਆਂ ਪੰਜਾਂ ਪੌੜੀਆਂ ਅਤੇ ਸਲੋਕ ਪੜ੍ਹਨਾ ਅਤੇ ਭੋਗ ਪਾਉਣਾ, ਮਾਲਾ ਭੇਟ ਕਰਕੇ ਅਰਦਾਸ ਕਰਨੀ, ਸ੍ਰੀ ਮੁੱਖ ਵਾਕ ਲੈ ਕੇ ਕੜਾਹ ਪ੍ਰਸ਼ਾਦ ਵਰਤਾਉਣਾ, ਪੂਜਾ ਦੁੱਗਣੀ, ਹੋਰ ਸੇਵਾ ਵੀ ਜਿੰਨੀ ਹੋ ਸਕੇ ਪਾਠੀਆਂ ਦੀ ਕਰੇ, 7 ਦਿਨਾਂ ਵਿੱਚ ਸੇਵਾ ਕਰਦੇ ਰਹਿਣਾ। ਕਈ ਲੋਕ 6 ਦਿਨਾਂ ਵਿੱਚ ਸਾਰਾ ਪਾਠ ਕਰਦੇ ਅਤੇ ਫਿਰ ਉਹ ਕੁਝ ਸਵੇਰੇ ਕੋਈ ਫਿਰ ਸ਼ਾਮ ਨੂੰ ਭਾਵ 6 ਦਿਨਾਂ 'ਚ ਪੂਰਾ ਕਰ ਦਿੰਦੇ ਨੇ, ਅਤੇ ਆਰੰਭ ਵਿੱਚ ਪਤਾਸੇ ਆਦਿ ਨਾਲ ਕਰਦੇ ਨੇ, ਮੱਧ ਵਿੱਚ ਦੇਗ ਨਹੀਂ ਕਰਦੇ। 6 ਦਿਨਾਂ ਵਿੱਚ ਪਾਠ ਕਰਕੇ 7ਵੇਂ ਦਿਨ ਸਿਰ ਭੋਗ ਪਾਉਂਦੇ ਨੇ, ਉਹ ਸਪਤਾਹ ਪਾਠ ਨਹੀਂ, ਉਹ ਤਾਂ ਸਧਾਰਨ ਪਾਠ ਹੈ ਅਤੇ ਮਹਾਤਮ ਓਨਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਠ ਮਰਿਆਦਾ। ਸ੍ਰੀ ਅਖੰਡ ਪਾਠ ਆਰੰਭ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਨਾਲ ਜਾਪ ਸਾਹਿਬ ਦਾ ਪਾਠ ਵੀ ਕਰਨਾ ਰੱਖਣਾ, ਜਿਵੇਂ ਜਪਜੀ ਸਾਹਿਬ ਦਾ ਪਾਠ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਖੱਬੇ ਪਾਸੇ ਇੱਧਰ ਰੱਖਦੇ ਹਾਂ, ਇਸੇ ਤਰ੍ਹਾਂ ਜਾਪ ਸਾਹਿਬ ਦਾ ਪਾਠ ਦਸਮ ਦੇ ਪਾਠ ਦੇ ਵਿੱਚ। ਜੋਤ, ਕੁੰਭ, ਨਾਰੀਅਲ, ਧੂਪ, ਫੁੱਲ ਆਦਿ ਚੀਜ਼ਾਂ ਅਤੇ ਰੀਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਮਰਿਆਦਾ ਦੀ ਤਰ੍ਹਾਂ ਹੈ। ਕੜਾਹ ਪ੍ਰਸ਼ਾਦ ਕਰਕੇ, ਅਰਦਾਸ ਕਰਕੇ, ਸ੍ਰੀ ਮੁੱਖ ਵਾਕ ਲੈ ਕੇ ਆਰੰਭ ਕਰਕੇ, ਜਾਪ ਸਾਹਿਬ ਪੜ੍ਹ ਕੇ ਕੜਾਹ ਪ੍ਰਸ਼ਾਦ ਵੰਡਣਾ ਹੈ। ਮੱਧ, ਪਾਠ ਦਾ ਮੱਧ ਸ੍ਰੀ ਸ਼ਸਤਰ ਨਾਮ ਮਾਲਾ ਦੇ ਆਰੰਭ ਤੇ ਲਾਉਣਾ ਹੈ। ਭੋਗ, ਪਿਛਲੀਆਂ ਦੋ ਹਕਾਇਤਾਂ 11ਵੀਂ ਅਤੇ 12ਵੀਂ ਭੋਗ ਸਮੇਂ ਪੜ੍ਹਨੀਆਂ, ਇਸ ਤੋਂ ਬਾਅਦ ਤਰਤੀਬ ਵਾਰ ਜਾਪ ਸਾਹਿਬ ਪੰਨਾ 1 ਅਤੇ 3 ਅਤੇ ਫਿਰ ਪੜ੍ਹਨੇ ਸ਼ਬਦ ਹਜ਼ਾਰੇ, ਤੀਸਰਾ ਰਾਮਕਲੀ ਪਾਤਸ਼ਾਹੀ 10ਵੀਂ ਰੇ ਮਨ ਐਸੋ ਕਰ ਸੰਨਿਆਸਾ, ਚੌਥੇ ਸਵਈਏ ਅਤੇ ਦੋਹਰਾ ਜੋ ਕਿਛ ਲੇਖ ਲਿਖਿਓ ਵਿਧਨਾ, ਪੰਜਵਾਂ ਸ਼ਸਤਰ ਨਾਮ ਵਾਲਾ ਦਾ ਧਿਆਏ ਪਹਿਲਾ, 6ਵਾਂ ਚੌਪਈ, ਫਿਰ ਦੋਹਰਾ ਮਹਾਂਕਾਲ ਕੀ ਜੋ ਸਰਨ ਪਰੇ ਸੋ ਲਏ ਬਚਾਏ, ਇੱਥੋਂ ਤੱਕ ਛੰਦ 36 ਅਤੇ ਇਤ ਸ੍ਰੀ ਚਰਿਤਰੋਪਖਿਆਨੇ ਅਵਜੂ ਤੱਕ ਭੋਗ ਪਾਉਣਾ। ਇਹ ਜਿਨ੍ਹਾਂ ਨੇ ਸੰਥਿਆ ਕੀਤੀ ਉਹਨਾਂ ਨੂੰ ਜ਼ਿਆਦਾ ਪਤਾ ਦਸਮ ਦੀ। ਦੂਸਰਾ ਸਧਾਰਨ, ਸਧਾਰਨ ਦੇ ਨਾਲ ਜਾਪ ਸਾਹਿਬ ਨਹੀਂ ਰੱਖਣਾ ਅਤੇ ਜਾਪ ਦੀਆਂ ਪਹਿਲੀਆਂ 5 ਪੌੜੀਆਂ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਅਤੇ 1 ਅਖੀਰ ਦੀ ਪੌੜੀ, 74 ਚੱਕਰ ਵਰਤੀ 74 ਚੱਕਰ ਭੁਗਤੇ। ਨਿਹੰਗ ਸਿੰਘ ਦਲਾਂ ਵਿੱਚ ਸ੍ਰੀ ਅਖੰਡ ਪਾਠ ਕਰਦਿਆਂ ਕਿਸੇ ਦੈਂਤ ਆਦਿ ਦਾ ਨਾਸ ਹੋਣ ਦਾ ਸ਼ਬਦ ਆਵੇ ਤਾਂ ਉਸ ਵਕਤ ਪਾਸ ਬੈਠਾ ਸਿੰਘ ਗੰਨੇ ਨੂੰ ਜਾਂ ਨਾਰੀਅਲ ਨੂੰ ਵੜ ਦਿੰਦਾ ਹੈ। ਇਹ ਉੱਥੇ ਮਰਿਆਦਾ ਚੱਲਦੀ ਹੈ। ਸਮੱਗਰੀ ਕਥਨ। ਸ੍ਰੀ ਜਪਜੀ ਸਾਹਿਬ ਜੋ ਹੁਕਮ ਸਤਿਗੁਰੂ ਸਾਹਿਬ ਜੀ ਕਰਨ ਉਸ 'ਤੇ ਸਾਨੂੰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੋ ਮਰਿਆਦਾ ਸਤਿਗੁਰਾਂ ਨੇ ਤੋਰੀਆਂ ਹਨ ਉਸੇ ਤਰ੍ਹਾਂ ਕਰਨ ਕਰਕੇ ਬਹੁਤ ਹੀ ਫਲ ਪ੍ਰਾਪਤ ਹੁੰਦਾ ਹੈ, ਜਿਸ ਨੂੰ ਅਸੀਂ ਜੀ ਪੂਰਾ ਸਮਝ ਨਹੀਂ ਸਕਦੇ, ਪਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਣ ਵਾਸਤੇ ਰਹਿਤ ਮਰਿਆਦਾ ਅਤੇ ਬਾਣੀ ਦੀ ਦਾਤ ਬਖਸ਼ੀ ਹੈ। ਜਪਜੀ ਸਾਹਿਬ ਸ੍ਰੀ ਅਖੰਡ ਪਾਠ ਨਾਲ ਰੱਖਣਾ ਕਿਉਂ ਜ਼ਰੂਰੀ ਹੈ? ਇੱਕ ਤਾਂ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ 2 ਸ੍ਰੀ ਅਖੰਡ ਪਾਠ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਕਰਾਏ ਅਤੇ ਨਾਲ ਹੀ ਸ੍ਰੀ ਜਪਜੀ ਸਾਹਿਬ ਦਾ ਪਾਠ ਪ੍ਰਕਾਸ਼ ਕੀਤਾ। ਦੂਸਰਾ, ਮਹਾਰਾਜ ਨੇ ਹੁਕਮ ਵੀ ਕਰ ਦਿੱਤਾ ਕਿ ਸ੍ਰੀ ਅਖੰਡ ਪਾਠ ਨਾਲ ਜਪਜੀ ਸਾਹਿਬ ਜ਼ਰੂਰ ਪ੍ਰਕਾਸ਼ ਕਰੋ, ਇਸ ਵਾਸਤੇ ਸ੍ਰੀ ਜਪਜੀ ਸਾਹਿਬ ਜ਼ਰੂਰ ਪ੍ਰਕਾਸ਼ ਕਰਨਾ। ਜਪਜੀ ਸਾਹਿਬ ਦਾ ਮਹਾਤਮ ਬਹੁਤ ਹੀ ਜ਼ਿਆਦਾ, ਇਸ ਵਾਸਤੇ ਪ੍ਰਕਾਸ਼ ਕਰਨਾ ਹੈ। ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਵੇਈਂ ਦੁਆਰਾ ਸੱਚਖੰਡ ਪਹੁੰਚ ਕੇ ਅਕਾਲ ਪੁਰਖ ਨੂੰ ਗੁਰੂ ਧਾਰਿਆ ਅਤੇ ਅਕਾਲ ਪੁਰਖ ਵੱਲੋਂ ਮਹਾਂਮੰਤਰ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਸ਼ ਹੋਇਆ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਾਹਿਬ ਭੰਗ ਗੁਰਪ੍ਰਸਾਦ ਉਪਦੇਸ਼ ਦੀ ਪ੍ਰਾਪਤੀ ਹੋਈ ਸੀ। ਉਸ ਵਕਤ ਅਕਾਲ ਪੁਰਖ ਜੀ ਨੇ ਗੁਰੂ ਰੂਪ ਹੋ ਕੇ ਉਪਦੇਸ਼ ਦਿੱਤਾ ਅਤੇ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਚਾਰਿਆ ਤਾਂ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਜੋ ਇਸ ਨੂੰ ਨਾਲ ਮਿਲਾ ਕੇ ਸਿਮਨ ਕਰੇਗਾ ਉਸ ਨੂੰ ਸਭ ਪਦਾਰਥ ਮਿਲਣਗੇ ਅਤੇ ਮੁਕਤ ਹੋ ਜਾਏਗਾ, ਸਾਰੇ ਕਾਰਜ ਰਾਸ ਹੋਣਗੇ। ਇਸ ਸਾਰੇ ਦਾ ਨਾਮ ਮੂਲ ਮੰਤਰ ਹੈ। ਅਤੇ ਫਿਰ ਸਤਿਗੁਰਾਂ ਨੇ ਅਕਾਲ ਪੁਰਖ ਦੇ ਸਨਮੁਖ ਸਾਰਾ ਜਪਜੀ ਸਾਹਿਬ ਉਚਾਰਿਆ। ਆਸਾ ਗੁਜਰੀ ਰਾਗ ਦੇ ਛੰਤਾਂ ਦੀ ਚਾਲ ਵਿੱਚ ਇਸ ਦਾ ਨਾਮ ਮਾਲਾ ਮੰਤਰ ਹੈ। ਵਾਹਿਗੁਰੂ ਜੋ ਸਿਮਰਨ ਵਾਸਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਇਹ ਗੁਰਮੰਤਰ ਹੈ। ਜਿਸ ਦਿਨ ਤੋਂ ਜਪਜੀ ਸਾਹਿਬ ਉਚਾਰਿਆ ਹੈ ਉਸ ਵਕਤ ਤੋਂ ਦੇਵਤੇ ਆਦਿਕ ਵੀ ਜਪਜੀ ਸਾਹਿਬ ਦਾ ਨਿਤਨੇਮ ਦੇ ਤੌਰ 'ਤੇ ਪਾਠ ਕਰਦੇ ਨੇ। ਇਹ ਧਿਆਨ ਦੇਣਾ, ਉਸ ਵਕਤ ਤੋਂ ਦੇਵਤੇ ਆਦਿਕ ਵੀ ਜਪਜੀ ਸਾਹਿਬ ਦਾ ਨਿਤਨੇਮ ਦੇ ਤੌਰ 'ਤੇ ਪਾਠ ਕਰਦੇ। ਇਹ ਵੀ ਆਉਂਦਾ ਹੈ ਸੂਰਜ ਪ੍ਰਕਾਸ਼ ਦੀ ਕਥਾ 'ਚ, ਦੇਵਤੇ ਵਾਹਿਗੁਰੂ ਮੰਤਰ ਦਾ ਅਭਿਆਸ ਵੀ ਕਰਦੇ ਹੈ। ਜਪਜੀ ਸਾਹਿਬ ਮੂਲ ਰੂਪ ਕਰਕੇ ਹੈ ਅਤੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨੋ ਇਹਦਾ ਸਟੀਕ ਰੂਪ ਹੈ। ਜਪਜੀ ਸਾਹਿਬ ਪੜ੍ਹਨੇ ਕਰਕੇ ਸਾਰੇ ਕਾਰਜ ਰਾਸ ਹੁੰਦੇ ਨੇ। ਜਪਜੀ ਸਾਹਿਬ ਬ੍ਰਹਮ ਗਿਆਨ ਬਖਸ਼ਣ ਵਾਲਾ ਹੈ। ਜਪਜੀ ਸਾਹਿਬ ਦਾ ਨਿਤਨੇਮ ਦਸੇ ਪਾਤਸ਼ਾਹ ਜੀ ਕਰਦੇ ਰਹੇ ਹਨ ਅਤੇ ਜੋਤੀ ਜੋਤ ਸਮਾਉਣ ਵੇਲੇ ਵੀ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹ ਕੇ ਜੋਤੀ ਜੋਤ ਸਮਾਉਂਦੇ ਰਹੇ ਹਨ। ਸਿੱਖ ਵੀ ਮਹਾਰਾਜ ਦੇ ਹੁਕਮ ਕਰਕੇ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਲਿਖਣਾ ਕੀਤਾ ਅਤੇ ਦਸ਼ਮੇਸ਼ ਸਤਿਗੁਰੂ ਨੇ ਵੀ ਸ੍ਰੀ ਕੇਸਗੜ੍ਹ ਸਾਹਿਬ ਅੰਮ੍ਰਿਤ ਛਕਾਉਣ ਵੇਲੇ ਪਹਿਲੋਂ ਸ੍ਰੀ ਜਪਜੀ ਸਾਹਿਬ ਹੀ ਪੜ੍ਹਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਤਾਈਂ ਭਾਈ ਗੋਪਾਲੇ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਇਆ ਤਾਂ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਬਖਸ਼ਣ ਲੱਗੇ ਸਨ। ਉਧਰੋਂ ਦਾ ਸੰਕਲਪ ਸੁੰਦਰ ਘੋੜਾ ਜੋ ਆਇਆ ਸੀ, ਇੱਕ ਤੇ 1.25 ਲੱਖ ਰੁਪਏ ਦਾ ਸੀ ਅਤੇ 1.25 ਲੱਖ ਰੁਪਏ ਦੀ ਸੋਨੇ ਆਦਿ ਦੀ ਕਾਠੀ ਸੀ ਪਾਈ ਹੋਈ। ਉਹ ਸੰਕਲਪ ਹੋਏ ਮਹਾਰਾਜ ਮੈਨੂੰ ਘੋੜਾ ਦੇ ਦੇਣ ਅਤੇ ਕਾਠੀ ਦੇ ਦੇਣ। ਮਹਾਰਾਜ ਤਾਂ ਗੁਰਤਾ ਗੱਦੀ ਦੇਣ ਲੱਗੇ ਸੀ ਤਾਂ ਸਤਿਗੁਰਾਂ ਨੇ ਦੋਵੇਂ ਪਦਾਰਥ ਘੋੜਾ ਅਤੇ ਕਾਠੀ ਦੇ ਦਿੱਤੇ, ਹੋਰ ਵੀ ਬਖਸ਼ਾਂ ਕਰਤੀਆਂ, ਮੁਕਤੀ ਵੀ ਬਖਸ਼ ਦਿੱਤੀ। ਸੋ ਇੱਕ ਸ਼ੁੱਧ ਜਪਜੀ ਸਾਹਿਬ ਪੜ੍ਹਨ ਦਾ ਇਤਨਾ ਮਹਾਤਮ ਹੈ ਤਾਂ ਜਿੱਥੇ 16 ਪਹਿਰ ਸ੍ਰੀ ਅਖੰਡ ਪਾਠ ਹੋਣਾ ਹੈ ਉੱਥੇ ਕਿਉਂ ਨਾ ਜਪਜੀ ਸਾਹਿਬ ਪੜ੍ਹਿਆ ਜਾਏ। ਜ਼ਰੂਰ ਸ੍ਰੀ ਜਪਜੀ ਸਾਹਿਬ ਪ੍ਰਕਾਸ਼ ਕਰਨਾ ਹੈ। ਜਿੱਥੇ ਬਹੁਤ ਜਪਜੀ ਸਾਹਿਬ ਪੜ੍ਹੇ ਜਾਣਗੇ ਉੱਥੇ ਕਿੰਨਾ ਮਹਾਤਮ ਹੋਵੇਗਾ, ਪਰ ਪੜ੍ਹੇ ਸ਼ੁੱਧ ਅਤੇ ਮਨ ਟਿਕਾ ਕੇ। ਤੀਸਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਸੁਤੇ ਹੀ ਲਾਗ ਕੰਨਾ ਪੜ੍ਹਨ ਤੋਂ ਰਹਿ ਜਾਵੇ ਜਾਂ ਸਵਾਸ ਲੈਣ ਵੇਲੇ ਉਬਾਸੀ ਜਾਂ ਨਿੱਛ ਆਉਣ ਸਮੇਂ ਪਾਠ ਰੁਕ ਜਾਂਦਾ ਜਾਂ ਅੱਖਰ ਵੱਧ ਘੱਟ ਪੜ੍ਹੇ ਜਾਂਦੇ ਨੇ, ਪਾਠ ਕਰਦਿਆਂ ਸੁਤੇ ਹੀ ਰਹਿ ਚੁੱਕੇ ਅੱਖਰਾਂ ਦੀ ਪੂਰਤੀ ਕਰਨ ਲਈ ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚੋਂ ਅੱਖਰ ਲੈ ਕੇ ਉਹਨਾਂ ਅੱਖਰਾਂ ਦੀ ਥਾਂ ਪਰੋਏ ਜਾਂਦੇ ਹਨ, ਪਰ ਜਪਜੀ ਸਾਹਿਬ ਵਾਲਾ ਸੁਸਤੀ ਨਾ ਕਰੇ। ਕਈ ਇਹਨਾਂ ਗੱਲਾਂ ਦੇ ਉੱਤੇ ਕਾਫ਼ੀ ਕਰਦੇ ਨੇ ਤਰਕਾਂ ਜਾਂ ਕਈ ਪ੍ਰਕਾਰ ਦੇ ਹਾਸੋਹੀਣੀਆਂ ਗੱਲਾਂ ਕਰਦੇ ਨੇ, ਜੇ ਤਾਂ ਆਪਾਂ ਉਹਨਾਂ ਨੂੰ ਸੁਣਨ ਲੱਗ ਜਾਈਏ ਫਿਰ ਤਾਂ ਉਹਨਾਂ ਨੂੰ ਤਾਂ ਚਲੋ ਜਾਣਾ ਹੀ ਜਾਣਾ, ਧਰਮਰਾਜ ਦਾ ਖਾਜਾ ਉਹਨਾਂ ਨਰਕਾਂ ਨੂੰ ਡਿੱਗਣਾ ਹੀ ਡਿੱਗਣਾ, ਉਹਨਾਂ ਨੂੰ ਕੋਈ ਰੋਗ ਨਹੀਂ, ਪਰ ਆਪਾਂ ਵੀ ਨਾਲ ਹੀ ਜਾਵਾਂਗੇ। ਇਸ ਕਰਕੇ ਉਹ ਜਿਹੜੇ ਨੇ ਦੂਰੋਂ ਦੂਰੋਂ ਰੌਲਾ ਪਾਉਣ ਵਾਲੇ ਉਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਸੰਗਤ ਨੇ ਦੇਣਾ। ਇਉਂ ਸ੍ਰੀ ਅਖੰਡ ਪਾਠ ਪੂਰੀ ਮਰਿਆਦਾ ਨਾਲ ਸਮਾਪਤ ਹੁੰਦਾ। ਸੋ ਇਹ ਜਪਜੀ ਸਾਹਿਬ ਗੁਰੂ ਘਰ ਵਿੱਚ ਇੱਕ ਉੱਚੀ ਮਹਾਨਤਾ ਰੱਖਦਾ, ਇਸ ਵਾਸਤੇ ਸ੍ਰੀ ਅਖੰਡ ਪਾਠ ਦੇ ਨਾਲ ਸ੍ਰੀ ਜਪਜੀ ਸਾਹਿਬ ਜ਼ਰੂਰ ਪ੍ਰਕਾਸ਼ ਕਰਨਾ। ਅਤੇ ਜਪਜੀ ਸਾਹਿਬ ਖੱਬੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਸ ਪਾਸੇ ਲਿਖਿਆ ਉਸ ਪਾਸੇ ਪ੍ਰਕਾਸ਼ ਕਰੇ, ਜੇ ਕਿਸੇ ਵਜ੍ਹਾ ਕਰਕੇ ਦੂਜੇ ਪਾਸੇ ਕਰਨਾ ਪਏ ਤਾਂ ਹਰਜ ਨਹੀਂ, ਪਰ ਕੋਸ਼ਿਸ਼ ਖੱਬੇ ਪਾਸੇ ਕਰੇ। ਕੁੰਭ, ਸਤਿਸੰਗ ਜੀ, ਕੁੰਭ ਰੱਖਣ ਦਾ ਤਰੀਕਾ ਇਵੇਂ ਚੱਲਿਆ ਜਿਵੇਂ ਜਿਸ ਵਕਤ ਸਟੇਸ਼ਨਾਂ 'ਤੇ ਕੋਈ ਅੱਗ ਦਾ ਖਤਰਾ ਹੋਵੇ ਪਾਣੀ ਭਰ ਕੇ ਰੱਖੀਦਾ, ਇਸ ਪ੍ਰਕਾਰ ਕੁੰਭ ਰੱਖਣ ਦਾ ਮਤਲਬ ਹੈ ਘੜਾ ਪਾਣੀ ਦਾ ਭਰ ਕੇ ਰੱਖਣ ਦਾ। ਜੇ ਅਚਨਚੇਤ ਵਿਘਨ ਪੈ ਜਾਏ, ਜੋਤਾਂ ਆਦਿ ਤੋਂ ਅੱਗ ਲੱਗ ਜਾਏ ਤਾਂ ਝੱਟ ਹੀ ਪਾਣੀ ਨਾਲ ਬੁਝਾ ਦੇਣੀ, ਪਰ ਰੱਖਿਆ ਸ੍ਰੀ ਅਖੰਡ ਪਾਠ ਦੇ ਨੇੜੇ ਹੀ ਹੋਵੇ, ਕੁੰਭ ਰੱਖਿਆ ਹੋਵੇ ਅਖੰਡ ਪਾਠ ਦੇ ਨੇੜੇ। ਦੂਸਰਾ, ਸਾਰਾ ਪਾਠ ਹੋਣ ਕਰਕੇ ਪਾਣੀ ਪਵਿੱਤਰ ਅਤੇ ਅੰਮ੍ਰਿਤ ਰੂਪ ਹੋ ਜਾਂਦਾ। ਸੋ ਜਿਹੜੀ ਪਾਣੀ ਵਿਸ਼ੁੱਧਤਾ ਹੁੰਦੀ ਹੈ ਪਾਣੀ ਉਹ ਵਿਗੜਦਾ ਨਹੀਂ, ਪਵਿੱਤਰ ਰਹਿੰਦਾ ਅਤੇ ਉਹ ਪਾਣੀ ਅੰਮ੍ਰਿਤ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇਸ ਅੰਮ੍ਰਿਤ ਰੂਪ ਜਲ ਦੇ ਛਕਣ ਕਰਕੇ ਰੋਗ ਕਸ਼ਟ ਦੂਰ ਹੁੰਦੇ ਨੇ। ਜਿਵੇਂ ਸ੍ਰੀ ਹਰਿਮੰਦਰ ਸਾਹਿਬ 8 ਪਹਿਰ ਕੀਰਤਨ ਬਾਣੀ ਕਰਕੇ ਸਾਰਾ ਸਰੋਵਰ ਹੀ ਅੰਮ੍ਰਿਤ ਰੂਪ ਹੋ ਗਿਆ, ਇਸ਼ਨਾਨ ਕਰਨ ਕਰਕੇ ਰੋਗ ਕਸ਼ਟ ਕੋੜ ਪਾਪ ਵਿਘਨ ਆਦਿ ਸਭ ਮਿਟ ਜਾਂਦੇ ਹਨ, ਪਰ ਸ੍ਰੀ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਜਲ ਹਰ ਜਗ੍ਹਾ ਹਰ ਵਕਤ ਮਿਲ ਨਹੀਂ ਸਕਦਾ। ਸੋ ਇਸ ਅੰਮ੍ਰਿਤ ਰੂਪ ਜਲ ਜੋ ਹੈ ਸੋ ਇਸ ਅੰਮ੍ਰਿਤ ਰੂਪ ਜਲ ਸ੍ਰੀ ਅਖੰਡ ਪਾਠ ਵਾਲੇ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਛੋਟੇ ਛੋਟੇ ਕਾਰਜ ਰਾਸ ਹੋ ਜਾਂਦੇ ਨੇ, ਪਰ ਜੇ ਕਰਕੇ ਅਖੰਡ ਪਾਠੀ ਸ਼ੁੱਧ ਪਾਠ ਕਰਨ ਤੇ ਰਹਿਤ ਵਾਲੇ ਹੋਣ, ਕੁੰਭ ਵੀ ਸੁੱਚਾ ਹੋਵੇ, ਕੁੰਭ ਭਰਨ ਵਕਤ ਨਵਾਂ ਘੜਾ ਲਿਆਵੇ ਤੇ ਸਿੰਘ ਕੇਸੀ ਇਸ਼ਨਾਨ ਕਰਕੇ ਸ਼ੁੱਧ ਹੋ ਕੇ ਸੁੱਚੇ ਰੇਤੇ ਆਦਿ ਨਾਲ ਬਰਤਨ ਮਾਂਜ ਕੇ ਖੂਹ ਦੇ ਸੁੱਚੇ ਪਾਣੀ ਨਾਲ ਧੋਵੇ। ਬਰਤਨ ਸਰਬਲੋਹ ਦੇ ਹੋਣੇ ਚਾਹੀਦੇ ਤੇ ਨਵੇਂ ਘੜੇ ਚ ਪੁਣ ਕੇ ਪਾਣੀ ਪਾ ਕੇ ਮਹਾਰਾਜ ਦੀ ਹਜੂਰ ਰੱਖਣਾ ਹੈ। ਥੱਲੇ ਰੇਤਾ ਪਾ ਕੇ ਉੱਪਰ ਘੜਾ ਰੱਖੇ ਤੇ ਕੁੰਭ ਦੇ ਉਦਾਲੇ ਖੱਦਰ ਆਦਿ ਦਾ ਚਿੱਟਾ ਜਾਂ ਖੱਟਾ ਕੱਪੜਾ ਲਪੇਟ ਦੇਣਾ, ਕਿਤੋਂ ਨੰਗਾ ਨਾ ਹੋਵੇ, ਤਾਂ ਕਿ ਕਿਸੇ ਦਾ ਜੂਠਾ ਹੱਥ ਨਾ ਲੱਗ ਜਾਏ। ਉਸਦੇ ਉੱਪਰ ਇੱਕ ਨਾਰੀਅਲ ਚਿੱਟੇ ਜਾਂ ਖੱਟੇ ਸੁੱਚੇ ਨਵੇਂ ਕੱਪੜੇ ਵਿੱਚ ਲਪੇਟ ਕੇ ਰੱਖੇ। ਰੂਹਾਨੀਅਤ ਦੇ ਤੌਰ 'ਤੇ ਅਸੀਂ ਇਹ ਸਾਰੀਆਂ ਚੀਜ਼ਾਂ ਮਹਾਂਪੁਰਖਾਂ ਦੇ ਅਭਿਆਸੀਆਂ ਨੂੰ ਪੁੱਛੀਆਂ ਵੀ ਨੇ ਕਿ ਇਹ ਜਲ ਹੋਣਾ ਕੋਲ ਤਾਂ ਕਿ ਜਿੰਨੀ ਬਾਣੀ ਦਾ ਮਹੱਤਵ ਹੁੰਦਾ ਸਾਰਾ ਜਲ ਦੇ ਵਿੱਚੋਂ ਅਸਰ ਜਾਈ ਜਾਂਦਾ। ਜਿਹੜੇ ਉੱਚ ਕੋਟੀ ਦੇ ਸਾਇੰਸ ਵਾਲੇ ਨੇ ਉਹਨਾਂ ਨੂੰ ਪਤਾ ਕਿ ਪਾਣੀ ਦੀ ਖਿੱਚਣ ਸ਼ਕਤੀ ਸਭ ਤੋਂ ਜ਼ਿਆਦਾ ਹੁੰਦੀ, ਜਿਵੇਂ ਰਿਕਾਰਡਿੰਗ ਹੀ ਹੋ ਜਾਂਦੀ ਪਾਣੀ ਦੇ ਵਿੱਚ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਲ ਰਖਵਾਇਆ। ਬੜਾ ਮਹਾਤਮਾ ਹੈ, ਇਸ ਲਾਈਨ ਵਿੱਚ ਚੱਲਿਆਂ ਹੀ ਪਤਾ ਲੱਗਦਾ। ਜਿਹੜੇ ਬਾਰ ਬਾਰ ਬੈਠੇ ਉਹੀ ਰੌਲਾ ਪਾਈ ਜਾਂਦੇ ਨੇ, ਉਹਨਾਂ ਬੰਦਿਆਂ ਨੂੰ ਜ਼ਿਆਦਾ ਪਤਾ ਨਹੀਂ ਇਹਨਾਂ ਗੱਲਾਂ ਦਾ। ਨਾਰੀਅਲ, ਸਤਸੰਗ ਜੀ, ਨਾਰੀਅਲ ਜਿਹੜਾ ਇਹ ਸੀਸ ਭੇਟ ਦੇ ਥਾਂ ਸੀਸ ਭੇਟ ਜਿਵੇਂ ਕਰੀਦਾ ਤਾਂ ਸੀਸ ਭੇਟ ਦੇ ਬਰਾਬਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਗੁਰਿਆਈ ਦਿਆ ਕਰਦੇ ਆਪਣੇ ਸਰੂਪ ਦੂਜੇ ਨੂੰ ਬਣਾਉਂਦੇ, ਜਿਵੇਂ ਦੂਜੇ ਪਾਤਸ਼ਾਹ ਜੀ ਅੱਗੇ ਗੁਰੂ ਨਾਨਕ ਦੇਵ ਸਾਹਿਬ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਭੇਟਾ ਕੀਤਾ ਸੀ, ਇਸ ਤਰ੍ਹਾਂ ਗੁਰਿਆਈ ਦੇ ਮਾਲਕ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਇੱਕ ਰਸ ਪਾਠ ਹੋਣਾ ਹੁੰਦਾ ਤੇ ਨਾਰੀਅਲ ਰੱਖਿਆ ਜਾਂਦਾ। ਸੋ ਗੁਰੂ ਘਰ ਦੇ ਅੰਦਰ ਨਾਰੀਅਲ ਰੱਖਣ ਦਾ ਰਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਆ ਰਿਹਾ। ਜਦੋਂ ਸੰਮਤ 1596 ਬਿਕਰਮੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਆਪਣੇ ਹੱਥਾਂ ਹਸਤ ਕਮਲਾਂ ਨਾਲ ਅੱਸੂ ਵਧੀ ਪੰਜਵੀਂ ਨੂੰ ਇੱਕ ਨਾਰੀਅਲ ਤੇ 5 ਪੈਸੇ ਰੱਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤੇ ਗੁਰਤਾ ਗੱਦੀ ਬਖਸ਼ੀ, ਆਪਣਾ ਰੂਪ ਬਣਾਇਆ, ਭਾਵ ਆਪ ਹੀ ਦੂਜੇ ਰੂਪ ਹੋ ਕੇ ਸੰਸਾਰ ਨੂੰ ਤਾਰਨ ਲੱਗੇ ਤੇ ਬਾਬੇ ਬੁੱਢੇ ਜੀ ਤੋਂ ਤਿਲਕ ਦਵਾਇਆ। ਇਸ ਪ੍ਰਕਾਰ 10ਵੇਂ ਪਾਤਸ਼ਾਹ ਜੀ ਤੱਕ ਗੁਰਤਾ ਗੱਦੀ ਬਖਸ਼ਣ ਵੇਲੇ ਇੱਕ ਨਾਰੀਅਲ ਤੇ 5 ਪੈਸੇ ਰੱਖ ਕੇ ਗੁਰਤਾ ਗੱਦੀ ਬਖਸ਼ਦੇ ਰਹੇ। 6 ਸਰੂਪਾਂ ਤੱਕ ਤਿਲਕ ਬਾਬਾ ਬੁੱਢਾ ਜੀ ਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਅੰਸ਼ ਲਾਉਂਦੀ ਰਹੀ। ਇਸੇ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰਮਤ 1765 ਬਿਕਰਮੀ ਕੱਤਕ ਵਧੀ ਦੂਜ ਨੂੰ ਇੱਕ ਨਾਰੀਅਲ ਤੇ 5 ਪੈਸੇ ਰੱਖ ਕੇ ਭੇਟਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਤੇ 5 ਪ੍ਰਕਰਮਾਂ ਕੀਤੀਆਂ। ਨਾਰੀਅਲ ਆਪਣਾ ਸੀਸ ਅਰਪਣ ਕਰਨਾ ਤੇ 5 ਪੈਸੇ ਸਾਰੀ ਵਿਭੂਤੀ ਮਾਇਆ ਅਰਪਣ ਕਰਨੀ ਹੈ। ਇਸ ਵਾਸਤੇ ਸਿੱਖ ਸੰਗਤਾਂ ਨੂੰ ਸ੍ਰੀ ਅਖੰਡ ਪਾਠ ਸਮੇਂ ਸ੍ਰੇਸ਼ਠ ਫਲ ਜਾਣ ਕੇ ਨਾਰੀਅਲ ਹਜ਼ੂਰੀ ਵਿੱਚ ਦਰਸ਼ਨੀ ਭੇਟਾ ਰੱਖਦੀਆਂ ਹਨ। ਇਹ ਸੀਸ ਭੇਟ ਦੇ ਬਰਾਬਰ ਹੈ। ਜਿਵੇਂ ਦਰਬਾਸ਼ਾਹ ਨੇ ਰੁੱਖਾਂ ਨੂੰ ਬੰਦੇ ਲਾ ਦਿੱਤੇ, ਭਾਵ ਨਾਰੀਅਲ ਦੇ ਬੰਦੇ ਬਣਾਏ ਤੇ ਉਹ ਨਾ ਕੁਝ ਖਾਣ ਪੀਣ ਨਾ ਮੋਹ ਆਦਿ ਕਰਨ। ਇਸ ਵਾਸਤੇ ਪ੍ਰਮਾਤਮਾ ਨੇ ਕਿਹਾ ਕਿ ਤੁਸੀਂ ਦੁਨੀਆਂ ਨਾ ਬਣਾਓ। ਸਾਡਾ ਵਰ ਰਿਹਾ ਕਿ ਜੋ ਨਾਰੀਅਲ ਦੀ ਭੇਟਾ ਦੇਵੇਗਾ ਉਹਦਾ ਸਿਰ ਦੇ ਬਰਾਬਰੀ ਫਲ ਹੋਵੇਗਾ। ਇਸ ਵਾਸਤੇ ਸੀਸ ਭੇਟ ਵਾਸਤੇ ਵੀ ਦਿੰਦੇ ਹਨ ਤੇ ਨਾਰੀਅਲ ਦੇਣ ਦਾ ਮਤਲਬ ਇਹ ਹੋਇਆ ਕਿ ਆਪਣਾ ਸੀਸ ਮਾਨ ਤੇ ਤਨ ਅਰਪਣ ਕਰਨਾ। ਜੋ ਨਾਰੀਅਲ ਇੱਕ ਵਾਰ ਚੜਾਇਆ ਜਾਵੇ ਦੂਸਰੀ ਵਾਰ ਨਹੀਂ ਚੜਾਉਣਾ ਚਾਹੀਦਾ ਤੇ ਬਾਅਦ ਵਿੱਚ ਭੰਨ ਕੇ ਸੰਗਤ ਵਿੱਚ ਵਰਤਾ ਦੇਵੇ। ਪਰ ਜੇ ਪਾਠ ਪੂਰੀ ਵਿਧੀ ਨਾਲ ਰਹਿਤ ਵਾਲੇ ਸਿੰਘ ਸ਼ੁੱਧ ਜੇ ਨਿਰਵਿਘਨ ਸੰਪੂਰਨ ਹੋ ਜਾਏ ਤਾਂ ਨਾਰੀਅਲ ਦੀ ਗਿਰੀ ਸੜ ਕੇ ਸਵਾਹ ਹੋ ਜਾਂਦੀ ਹੈ। ਜੇ ਸਵਾਹ ਨਾ ਹੋਵੇ ਤਾਂ ਸੰਗਤ ਨੂੰ ਵਰਤਾਓ। ਧੂਪ, ਮਕਾਨ ਦੇ ਅੰਦਰ ਖੁਸ਼ਬੂ ਰੱਖਣ ਵਾਲੇ ਤੇ ਕੋਈ ਗੰਦੀ ਪਾਉਣ ਕਿਸੇ ਪ੍ਰਕਾਰ ਦੀ ਅਸਰ ਨਾ ਕਰੇ, ਇਸ ਵਾਸਤੇ ਧੂਪ ਧੁਖਾ ਕੇ ਰੱਖੀ ਜਾਂਦੀ ਹੈ। ਇਹ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਇਸੇ ਕਾਰਨ ਨੂੰ ਲੈ ਕੇ ਰੱਖੀਆਂ ਜਾਂਦੀਆਂ। ਮਹਾਰਾਜ ਦੇ ਪਾਸ ਸੁਗੰਧੀ ਹੋਣੀ ਚਾਹੀਦੀ ਹੈ ਤੇ ਸਤਿਗੁਰਾਂ ਦੇ ਹਜ਼ੂਰ ਦੀਵਾਨ ਵਿੱਚ ਧੂਪ ਦਿਖਾਉਣੀ ਚਾਹੀਦੀ ਹੈ। ਧੂਪ ਦੀਪ ਕਰਤੇ ਹਰ ਨਾਮ ਤੋਲਣਾ ਲਾਗੇ। ਨਾਮ ਦੇ ਬਰਾਬਰ ਵੈਸੇ ਕੋਈ ਧੂਪ ਨਹੀਂ, ਨਾਮ ਸਭ ਤੋਂ ਸ਼੍ਰੋਮਣੀ ਹੈ ਸਮਝ ਲਓ, ਪਰ ਫਿਰ ਵੀ ਇੱਕ ਬਾਹਰਲੀ ਕਿਰਿਆ ਹੁੰਦੀ, ਇੱਕ ਅੰਦਰਲੀ ਕਿਰਿਆ ਹੁੰਦੀ। ਬਾਹਰਲੀ ਕਿਰਿਆ ਵਿੱਚ ਬਾਹਰਲੀ ਧੂਪ ਹੈ, ਅੰਦਰਲੀ ਕਿਰਿਆ ਵਿੱਚ ਅੰਦਰੀ ਧੂਪ ਹੁੰਦੀ ਹੈ। ਉਹ ਇੰਟਰਨਲ ਧੂਪ ਜਿਹੜੀ ਆ ਨਾਮ ਦੀ ਖੁਸ਼ਬੂ ਹੁੰਦੀ ਹੈ। ਜਦੋਂ 6ਵੇਂ ਪਾਤਸ਼ਾਹ ਨੇ ਬਾਬੇ ਗੁਰਦਿੱਤੇ ਜੀ ਤਾਈਂ ਕਰਤਾਰਪੁਰ ਸਾਹਿਬ ਮਹਾਰਾਜ ਸਰੂਪ ਦੇ ਕੇ ਭੇਜਿਆ ਸੀ, ਕਿਹਾ ਸੀ ਤੁਸੀਂ ਮਹਾਰਾਜ ਸਾਹਿਬ ਦਾ 5 ਪੱਤਰਿਆਂ ਦਾ ਹਰ ਰੋਜ਼ ਪਾਠ ਕਰਨਾ, ਘਿਓ ਦਾ ਦੀਵਾ ਕਰਨਾ, ਧੂਪ ਦਿਖਾਉਣੀ, ਕੜਾਹ ਪ੍ਰਸ਼ਾਦ ਕਰਕੇ ਹਰ ਰੋਜ਼ ਅਰਦਾਸ ਕਰਿਆ ਕਰੋ। ਇਹ ਬਾਬੇ ਗੁਰਦਿੱਤੇ ਜੀ ਨੂੰ ਸਿੱਖਿਆ ਦੇ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ 5ਵੇਂ ਪਾਤਸ਼ਾਹ ਦਾ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਉਹ ਹੁਣ ਕਰਤਾਰਪੁਰ ਸਾਹਿਬ ਆ ਉਹ ਸਰੂਪ ਦੀ ਸੇਵਾ ਵਾਸਤੇ ਕਹਿ ਕੇ ਭੇਜਿਆ ਸੀ, ਉਦੋਂ ਦੀ ਇਹ ਮਰਿਆਦਾ ਚੱਲੀ ਹੈ। ਜੋਤਾਂ, ਇਸੇ ਪ੍ਰਕਾਰ ਸਾਧ ਸਿੰਘ ਜੀ ਜਿਹੜੀਆਂ ਜੋਤਾਂ ਹਨ ਇਹਨਾਂ ਦੇ ਜਗਾ ਕੇ ਰੱਖਣ ਦਾ ਇਹ ਰਿਵਾਜ ਇਸ ਕਰਕੇ ਚੱਲਿਆ ਸੀ ਕਿ ਹਨੇਰੀ ਕਰਕੇ ਜਾਂ ਬਦਲ ਕਰਕੇ ਹਨੇਰਾ ਪੈ ਜਾਏ, ਬਿਜਲੀ ਵਗੈਰਾ ਦਾ ਪ੍ਰਬੰਧ ਵੀ ਫੇਲ ਹੋ ਜਾਏ, ਉਦੋਂ ਦੀਵੇ ਦੇ ਨਾਲ ਪਾਠ ਹੁੰਦਾ ਰਹੇ, ਫਰਕ ਨਾ ਪਵੇ। ਉਸ ਦਾ ਨਾਮ ਅਖੰਡ ਜੋਤ ਲੋਕਾਂ ਨੇ ਰੱਖ ਲਿਆ। ਪ੍ਰਾਤਨ ਸਿੰਘ ਜਦੋਂ ਜੰਗਾਂ ਯੁੱਧਾਂ ਵਿੱਚ ਰੁੱਝੇ ਰਹਿੰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਦਰਸ਼ਨ ਨਾ ਹੋ ਸਕਦੇ ਪਰ ਸਰੂਪ ਆਪਣੀਆਂ ਜਾਨਾਂ ਤੋਂ ਵੀ ਪਿਆਰਾ ਕਰਕੇ ਹਮੇਸ਼ਾ ਨਾਂ ਰੱਖਦੇ। ਜਦੋਂ ਜੰਗਾਂ ਤੋਂ ਕੁਝ ਵਿਹਲ ਮਿਲਦਾ ਤਾਂ ਸਿੰਘ ਬਾਣੀ ਸੁਣਨ ਵਾਸਤੇ ਅਤੇ ਦਰਸ਼ਨ ਕਰਨ ਵਾਸਤੇ ਅਖੰਡ ਪਾਠ ਰੱਖਦੇ, ਕਿਉਂਕਿ ਦੁਸ਼ਮਣਾਂ ਵੱਲੋਂ ਜੰਗ ਹੋਣ ਦੇ ਖਤਰੇ ਕਰਕੇ ਸਧਾਰਨ ਪਾਠ ਬਹੁਤੇ ਦਿਨ ਤੱਕ ਨਹੀਂ ਹੋ ਸਕਦਾ ਸੀ। ਇਸ ਵਾਸਤੇ ਤੰਬੂ ਲਾ ਕੇ ਪ੍ਰਕਾਸ਼ ਕਰਕੇ ਅਖੰਡ ਪਾਠ ਕਰਦੇ ਸਨ। ਭਾਵੇਂ ਹਰ ਇੱਕ ਇੰਤਜ਼ਾਮ ਕਰਦੇ ਪਰ ਫਿਰ ਵੀ ਹਵਾ ਹਨੇਰੀ ਆਦਿ ਦਾ ਖਤਰਾ ਰਹਿੰਦਾ। ਇਸ ਵਾਸਤੇ ਘਿਓ ਦੀ ਜੋ ਜਗਾ ਕੇ ਗੁਪਤ ਥਾਂ ਰੱਖ ਛੱਡਦੇ ਤੇ ਅਖੰਡ ਪਾਠ ਦੇ ਸਾਹਮਣੇ ਰਾਤ ਨੂੰ ਪਾਠ ਕਰਨ ਵਾਸਤੇ ਵੱਖਰੀਆਂ ਘਿਓ ਦੀਆਂ ਜੋਤਾਂ ਜਗਾ ਕੇ ਰੱਖਦੇ। ਜੇ ਕਿਤੇ ਹਵਾ ਹਨੇਰੀ ਆਦਿ ਦੇ ਕਾਰਨ ਜੋਤਾਂ ਬੁੱਝ ਜਾਂਦੀਆਂ ਤਾਂ ਝੱਟ ਹੀ ਗੁਪਤ ਜੋਤ ਕੱਢ ਕੇ ਪਾਠ ਕਰੀ ਜਾਂਦੇ ਤੇ ਵਿਘਨ ਨਾ ਪੈਂਦਾ ਤੇ ਹਵਾ ਦਾ ਬਚਾਅ ਕਰ ਲੈਂਦੇ। ਇਸ ਪ੍ਰਕਾਰ ਫਿਰ ਠੰਡੀਆਂ ਹੋਈਆਂ ਜੋਤਾਂ ਜਗਾ ਕੇ ਉਹ ਜੋਤ ਫਿਰ ਗੁਪਤ ਥਾਂ ਰੱਖ ਦਿੰਦੇ ਤੇ ਇਹ ਗੁਪਤ ਜੋਤ ਸਿਰਫ ਰਾਤ ਨੂੰ ਹੀ ਜਗਾਈ ਜਾਂਦੀ ਸੀ। ਜਿਸ ਪੰਗਤੀ ਤੇ ਜੋਤ ਬੁੱਝ ਜਾਏ ਜੋਤ ਜਗਣ ਤੱਕ ਉਹ ਪੜ੍ਹਦੇ ਰਹੇ, ਜਾਂ ਉਸ ਤੋਂ ਪਹਿਲੀ ਸੌਖੀ ਹੋਵੇ ਤਾਂ ਉਹ ਪੜ੍ਹੋ ਤੇ ਜੋਤਾਂ ਜਗਣ ਤੋਂ ਫਿਰ ਪਾਠ ਕਰਨ ਲੱਗ ਜਾਵੋ। ਕਈ ਜੋਤਾਂ ਬੁੱਝਣ ਤੋਂ ਵਾਹਿਗੁਰੂ ਜਪਣ ਲੱਗ ਜਾਂਦੇ, ਇਹ ਠੀਕ ਨਹੀਂ। ਇਹ ਪਹਿਲਾਂ ਵੀ ਦੱਸਿਆ, ਮਿੱਟੀ ਦਾ ਤੇਲ ਆਦਿ ਬਦਬੂਦਾਰ ਚੀਜ਼ ਗੁਰੂ ਕੇ ਹਜ਼ੂਰੀ ਜਗਾਉਣੀ ਵੱਡੀ ਗਲਤੀ ਹੈ ਤੇ ਸਤਿਗੁਰੂ ਮਹਾਰਾਜ ਜੀ ਪ੍ਰਤਾਖਾਂ ਨੇ ਇਸ ਵਾਸਤੇ ਮਿੱਟੀ ਦਾ ਤੇਲ ਹੋਰ ਬਦਬੂਦਾਰ ਚੀਜ਼ ਮਹਾਰਾਜ ਦੇ ਹਜ਼ੂਰ ਨਾਲ ਲਿਆਂਦੀ ਜਾਏ। ਘਿਓ ਦੀਆਂ ਜੋਤਾਂ ਮਹਾਰਾਜ ਸਾਹਿਬ ਦੇ ਕੋਲ ਰੱਖਣੀਆਂ ਚਾਹੀਦੀਆਂ ਤੇ ਤੇਲ ਦੇ ਦੀਵੇ ਨਹੀਂ ਜਗਾਉਣੇ। ਜਰਮਨ ਦੇ ਜੰਗ ਵੇਲੇ ਫੌਜੀ ਤੰਬੂਆਂ 'ਚ ਤੇਲ ਦੇ ਦੀਵੇ ਜਗਾ ਕੇ ਪਾਠ ਕਰਦੇ ਸਨ। ਉਦੋਂ ਉੱਥੇ ਘਿਓ ਦਾ ਪ੍ਰਬੰਧ ਹੁੰਦਾ ਵੀ ਸੀ ਪਰ ਦੀਵੇ ਹਵਾ ਵਿੱਚ ਜਗਦੇ ਨਹੀਂ ਰਹਿ ਸਕਦੇ ਸਨ। ਉਦੋਂ ਤੋਂ ਮਿੱਟੀ ਦੇ ਤੇਲ ਦੀਆਂ ਲਾਲਟਣਾਂ ਚੱਲੀਆਂ, ਪਹਿਲਾਂ ਕੋਈ ਰਿਵਾਜ਼ ਨਹੀਂ ਸੀ। ਹੋਰ ਵੀ ਗੱਲ ਹੈ, ਗੁਰਬਾਣੀ ਦਾ ਪਾਠ ਸ਼ਹੀਦ ਸਿੰਘ ਤੇ ਦੇਵਤੇ ਵੀ ਸੁਣਨਾ ਚਾਹੁੰਦੇ ਤੇ ਕਿਸੇ ਵਕਤ ਜਾਂ ਭੋਗ ਦੇ ਵਕਤ ਜ਼ਰੂਰ ਆਉਂਦੇ ਨੇ ਤੇ ਬਦਬੂਦਾਰ ਚੀਜ਼ਾਂ ਰੱਖਣ ਨਾਲੋਂ ਪਵਿੱਤਰ ਰੂਹਾਂ ਨਹੀਂ ਆਉਂਦੀਆਂ। ਆਰਤੀ, ਗੁਰੂ ਘਰ ਦੇ ਅੰਦਰ ਆਰਤੀ ਕਰਨ ਦਾ ਰਿਵਾਜ਼ ਸ੍ਰੀ ਗੁਰੂ ਨਾਨਕ ਦੇਵ ਦੇ ਸਮੇਂ ਚੱਲਿਆ ਆਉਂਦਾ ਹੈ। ਆਰਤੀ ਦੇ ਸਿਰਲੇਖ ਹੇਠਾਂ ਸਤਿਗੁਰੂ ਜੀ ਨੇ ਗਗਨ ਮਹਿਥਾਲ ਧਨਾਸਰੀ ਰਾਗਣੀ ਸ਼ਬਦ ਉਚਾਰਿਆ। ਜਦੋਂ ਜਗਨਨਾਥਪੁਰੀ 'ਚ ਪਾਣਿਆਂ ਨੇ ਆਰਤੀ ਕਰਨ ਸਮੇਂ ਥਾਲ 'ਚ ਦੀਵੇ ਰੱਖ ਕੇ ਆਰਤੀ ਸ਼ੁਰੂ ਕੀਤੀ ਤਾਂ ਸਤਿਗੁਰੂ ਸਾਹਿਬ ਜੀ ਬੈਠੇ ਰਹੇ। ਪੰਡਤਾਂ ਨੇ ਕਿਹਾ, ਤੁਸੀਂ ਜਗਨਨਾਥ ਦੀ ਆਰਤੀ ਕਰਨ ਲੱਗਿਆਂ ਕਿਉਂ ਨਹੀਂ ਉੱਠੇ? ਤਾਂ ਸਤਿਗੁਰਾਂ ਨੇ ਸ੍ਰੀ ਅਕਾਲ ਪੁਰਖ ਦੀ ਸੁੱਤੇ ਹੋ ਰਹੀ ਆਰਤੀ ਉਚਾਰਨਾ ਕੀਤੀ ਤੇ ਕਿਹਾ, ਇਹ ਸੱਚੀ ਆਰਤੀ ਹੈ। ਉਸ ਸਮੇਂ ਜਗਨਨਾਥ ਦੀ ਮੂਰਤੀ ਨੇ ਝੁੱਕ ਕੇ ਸਤਿਗੁਰੂ ਸਾਹਿਬ ਦਰਸ਼ਨ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਇਸੇ ਤਰ੍ਹਾਂ ਹੋਰ ਵੀ ਆਰਤੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹਨ ਜਿਨ੍ਹਾਂ ਦੇ ਵਿੱਚ ਆਰਤੀ ਅੱਖਰ ਕਹਿ ਕੇ ਉਚਾਰਨ ਕੀਤੇ ਹਨ, ਜਾਂ ਜਿਨ੍ਹਾਂ 'ਚ ਆਰਤੀ ਵਾਲੀ ਸਮੱਗਰੀ ਦੇ ਨਾਮ ਧੂਪ ਦੀ ਜੋਤ ਥਾਲ ਕੇਸਰ ਫੁੱਲ ਆਦਿ ਦੱਸੇ ਹਨ। ਇਹ ਸ਼ਬਦ ਭਗਤਾਂ ਦੇ ਉਸ ਵਕਤ ਦੇ ਉਚਾਰੇ ਜਦੋਂ ਮਹਾਰਾਜ ਜੀ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਦਰਸ਼ਨ ਬਖਸ਼ਦੇ ਰਹੇ। ਇਹ ਗੁਰਬਾਣੀ ਆਰਤੀ ਗੁਰਸਿੱਖਾਂ ਵਿੱਚ ਰਾਤ ਨੂੰ ਰਹਿ ਰਾਤ ਦੇ ਰਾਤ ਪੜ੍ਹੀ ਜਾਂਦੀ ਹੈ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਹਰ ਰੋਜ਼ ਬਿਨਾਂ ਦੀਵੇ ਜਗਾਏ ਤੋਂ ਬੈਠ ਕੇ ਆਰਤੀ ਕੀਤੀ ਜਾਂਦੀ। ਰਾਗੀ ਸਿੰਘ ਅਤੇ ਸੰਗਤ ਮਿਲ ਕੇ ਪ੍ਰੇਮ ਨਾਲ ਪੰਜਵੇਂ ਪਾਤਸ਼ਾਹ ਦੇ ਵਕਤ ਤੋਂ ਪੜ੍ਹਦੇ ਆ ਰਹੇ ਹਨ ਅਤੇ ਅਖੰਡ ਪਾਠ ਆਦਿ ਭੋਗ ਤੋਂ ਬਾਅਦ ਪੜ੍ਹੀ ਜਾਂਦੀ ਹੈ। ਕਈ ਜਗ੍ਹਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਵੀ ਪੜ੍ਹਦੇ ਨੇ। ਆਰਤੀ ਦਾ ਅਰਥ ਹੈ ਜਸ ਬੇਨਤੀ ਦੇ ਸ਼ਬਦਾਂ 'ਚ ਉਸਤਤ ਕਰਨੀ ਅਤੇ ਇਹ ਅਕਿਰਤ ਗਿਆ ਹੈ ਜੋ ਰਾਤ ਬਿਨਾਂ ਦਿਨੇ ਵੀ ਕੀਤੀ ਜਾਏ। ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ ਨਾਲ ਰਹੇ ਨੇ, ਉਹ ਲਿਖਦੇ ਨੇ ਵਾਰ ਛੇਵੀਂ ਪੌੜੀ ਤੀਜੀ 'ਚ, ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ, ਸਹਿ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰਜਾਪ ਜਪੰਦੇ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਬਹੰਦੇ, ਸ਼ਬਦ ਸੁਰਤ ਲਿਵ ਲੀਨ ਹੋਏ ਸਤਿਗੁਰ ਬਾਣੀ ਗਾਪ ਸੁਣੰਦੇ, ਭਾਏ ਭਗਤ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ, ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤ ਸੋਹਲਾ ਕਰ ਆਰਤੀ ਪ੍ਰਸਾਦ ਵਡੰਦੇ, ਗੁਰਮੁਖ ਸੁਖਫਲ ਪਿਰਮ ਚਖੰਦੇ। ਤੇ ਇੱਕ ਹੋਰ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਸਿੱਖਾਂ ਦੀ ਗੋਸ਼ਟ ਹੋਈ ਗੁਰਦੁਆਰਾ ਜੀਵਨ ਚਰਿੱਤਰ ਦੱਸਦੇ ਨੇ। ਵਾਰ ਪਹਿਲੀ 'ਚ ਪੌੜੀ 38ਵੀਂ ਹੈ। ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀ ਅਵਤਾਰਾ, ਉਲਟੀ ਗੰਗ ਵਹਾਈਓ ਗੁਰ ਅੰਗਦ ਸਿਰ ਉੱਪਰ ਧਾਰਾ, ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆ ਕੀ ਨਸਿਆਰਾ, ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟਾਇਆ ਅੰਧਾਰਾ, ਗਿਆਨ ਗੋਸ਼ਟ ਚਰਚਾ ਸਦਾ ਆਨੰਦ ਸ਼ਬਦ ਉੱਠੇ ਧੁਨਕਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰਬਣ ਧਾਰਾ। ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਸਤਿਗੁਰੂ ਸਾਹਿਬ ਦੇ ਵਕਤ ਦੀ ਮਰਿਆਦਾ ਦੱਸੀ ਹੈ। ਮੰਗਲ ਆਰਤੀ ਜੋ ਕੋਈ ਗਾਵੈ ਪੁਨਰਪ ਗਰਭ ਨਾ ਲੇਟੈ, ਵਿਸ਼ਵ ਭੂਤ ਆਰਤੀ ਕਰੈ ਜਮ ਜਾਗਾਤ ਨਾ ਫੇਟੈ, ਕ੍ਰਿਤ ਅਗ ਦੋਖ ਬਿਲਾਤ ਤਨਾਕੋ ਅਪਦਾ ਕਾਲਖ ਮੇਟੈ, ਮੁੱਖ ਉੱਜਲ ਮਨ ਨਿਰਮਲ ਹੋਵੇ ਪਰਤ ਨਾ ਜਮ ਕੀ ਫੇਟੈ, ਅਸ਼ਟਗੰਧ ਸੁਭ ਆਰਤੀ ਤਰੈ ਆਪਕੇ ਪਾਪ ਪੂਰਬ ਨੇ ਪਾਪ ਮਿਟੈ ਸਗਲ ਜੀਵਨ ਸੰਤਾਪ ਪਰਬ ਪਰਬ ਉਤਸਵ ਵਿਧ ਕਰੇ ਆਰਤੀ ਸਮੇਂ ਪੂਜ ਅਨੁਸਰੇ ਆਰਤੀ ਸਮੇਂ ਸਮੇਂ ਪਰ ਕਰੇ ਉਦਾਰ ਚਿੱਤ ਹਵੈ ਪੂਜ ਅਨੁਸਰੈ ਸਰਬ ਲੋਕ ਗ੍ਰੰਥ ਚ ਲਿਖਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਢਾਕੇ ਦੇ ਇਲਾਕੇ 'ਚ ਤਾਰਨ ਵਾਸਤੇ ਗਏ ਹਨ ਤਾਂ ਮਸੰਦ ਭਾਈ ਬਲਾਕੀ ਦਾਸ ਦੇ ਸਹਿਤ ਸਾਰੀ ਸੰਗਤ ਨੇ ਸਤਿਗੁਰਾਂ ਦੇ ਅੱਗੇ ਆਰਤੀ ਕੀਤੀ। ਤਬ ਉੱਠ ਕਰ ਸਭ ਸੰਗਤ ਰਾਸ ਜਿਨ ਮੈਂ ਅਗਰ ਬਲਾਕੀ ਦਾਸ ਦੀਪਕ ਬਾਰ ਆਰਤੀ ਕਰੀ ਧੂਫ ਤੁਖਾਏ ਅਗਾਰੀ ਧਰੀ ਫੂਲਨ ਮਾਲ ਗਲੇ ਪਹਿਰਾਈ ਅਧਿਕ ਸੁਗੰਧੈ ਟਿਗ ਛਿਰਕਾਈ। ਗੁਰਪ੍ਰਤਾਪ ਸੂਰਜ ਗ੍ਰੰਥ ਰਾਸ ਗਿਆਰਵੀਂ ਅੰਸੂ ਪੰਜ ਲਿਖਿਆ। ਦਸਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪ ਸਾਹਿਬ ਦਾ ਪਾਠ ਕਰੇ ਜਪਜੀ ਸਾਹਿਬ ਦਾ ਅਤੇ ਸਾਂਝ ਸ਼ਾਮ ਨੂੰ ਰਹਿ ਰਾਜ ਪਾਠ ਕਰੇ ਆਰਤੀ ਪੜੇ ਸੌਣ ਵਕਤ ਸੋਹਿਲਾ ਪੜੇ ਬੀਬੀਆਂ ਆਪਣੇ ਪਤੀ ਦੀ ਸੇਵਾ ਕਰਨ ਫਿਰ ਇਹ ਭੂਤ ਪ੍ਰੇਤ ਤੁਹਾਡੇ ਨੇੜੇ ਨਹੀਂ ਆਉਂਦੇ। ਵਿਜੈ ਮੁਕਤ ਸਾਖੀ 44 ਵਿੱਚ ਲਿਖਿਆ। ਜਿੱਥੇ ਸ੍ਰੀ ਗੁਰੂ ਗ੍ਰੰਥ ਦਾ ਪ੍ਰਕਾਸ਼ ਹੋਵੇ ਪਾਠ ਭੋਗ ਪੜੇ ਆਰਤੀ ਗਾਵੇ ਵਿਜੇ ਮੁਕਤ ਸ਼ਾਸਤਰ ਸਾਖੀ 47 ਚ ਲਿਖਿਆ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪੰਜ ਸ਼ਬਦ ਪੜੇ ਜਾਂਦੇ ਮੁਕਤ ਮਾਰ ਗ੍ਰੰਥ ਵਿੱਚ ਪੰਜੇ ਲਿਖੇ ਨੇ। ਸੋ ਗਗਨਮੈ ਥਾਲ ਇਸ ਪ੍ਰਕਾਰ ਇਹ ਸ਼ਬਦ ਹੈ। ਨਾਮ ਤਿਰੋ ਆਰਤੀ ਮੱਜਨ ਮੁਰਾਰੇ ਧੂਪ ਦੀਪ ਕੇਸਾਜ ਆਰਤੀ ਚੌਥਾ ਸੁਨ ਸੰਧਿਆ ਤੇਰੀ ਦੇਵ ਦੇ ਵਾਕਰ ਪੰਜਵਾਂ ਗੋਪਾਲ ਤੇਰਾ ਆਰਤਾ ਫਿਰ ਛੇਵਾਂ ਹੈ ਸਵਈਆ ਪਾਏਂਗੇ ਜਬ ਤੇ ਤੁਮਰੇ ਸਗਲ ਦੁਆਰ ਕੋ ਛਾੜ ਕੇ। ਕਈ ਕਬੀਰ ਦਾ ਸ਼ਬਦ ਪੜ੍ਹਦੇ ਭੁੱਖੇ ਭਗਤਾਂ ਕੀ ਜਾ ਜਾਂ ਮਾਲਾ ਆਪਣੀ ਲੀ ਜਾ। ਸਤਿਗੁਰ ਦੇ ਘਰ ਵਿੱਚ ਨਾਮ ਦੀ ਸਭ ਤੋਂ ਵੱਡੀ ਮਹੱਤਤਾ ਹੈ। ਆਰਤੀ ਦੇ ਸ਼ਬਦ ਬੈਠ ਕੇ ਪੜ੍ਹਨੇ ਕੀਰਤਨ ਕਰਨਾ ਹੀ ਯੋਗ ਹੈ। ਥਾਲ ਵਿੱਚ ਦੀਵੇ ਬਾਲ ਕੇ ਆਰਤੀ ਦਾ ਖੰਡਨ ਸਤਿਗੁਰਾਂ ਨੇ ਕੀਤਾ ਹੀ ਹੈ। ਇਸ ਕਰਕੇ ਅਕਾਲ ਪੁਰਖ ਦੇ ਸ਼ਬਦ ਦੇ ਰਾਹੀਂ ਉਹਦੀ ਆਰਤੀ ਕਰੀਏ। ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪਮਾ ਲਾਲ ਲੋ ਪਵਨ ਚਬਰੋ ਕਰੇ ਸਗਲ ਬਨਲਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ। ਇਸ ਤਰ੍ਹਾਂ ਇਹ ਸਾਰੇ ਸ਼ਬਦ ਆਰਤੀ ਦੇ ਪੜ੍ਹ ਕੇ ਸੋ ਰਹਿ ਰਾਸ ਤੋਂ ਬਾਅਦ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੀਏ। ਜਦੋਂ ਦਾਸ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ ਕਈ ਵਾਰ ਰਹਿਣ ਜਾਂਦਾ ਦੋ ਚਾਰ ਦਿਨ, ਉਦੋਂ ਮਹਾਂਪੁਰਖ ਮੈਨੂੰ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚੋਂ ਜਿਹੜੀ ਵੀ ਚੀਜ਼ ਪੜ੍ਹ ਲੈਂਦਾ ਮੈਂ ਉਹਨੂੰ ਕਮਾਉਣਾ। ਕਹਿੰਦੇ ਉੱਥੇ ਆਰਤੀ ਲਿਖੀ ਸੀ ਵੀ ਆਰਤੀ ਪੜ੍ਹੀ ਗੁਰੂ ਨਾਨਕ ਦੇਵ ਜੀ ਨੇ। ਕਹਿੰਦੇ ਉਸ ਦਿਨ ਤੋਂ ਬਾਅਦ ਫਿਰ ਮੈਂ ਰਹਿ ਰਾਸ ਦੇ ਨਾਲ ਆਰਤੀ ਪੜ੍ਹਨ ਲੱਗ ਪਿਆ ਸਾਰੇ ਸ਼ਬਦ। ਮੈਨੂੰ ਕਹਿੰਦੇ ਤੂੰ ਵੀ ਕੰਠ ਕਰ ਲੈ, ਤੂੰ ਵੀ ਰਹਿ ਰਾਸ ਤੋਂ ਬਾਅਦ ਆਰਤੀ ਪੜ੍ਹਿਆ ਕਰ। ਸੋ ਇਸ ਕਰਕੇ ਜਿਹੜੀ ਚੰਗੀ ਚੀਜ਼ ਮਹਾਂਪੁਰਖਾਂ ਵੱਲੋਂ ਗੁਰਮੁਖਾਂ ਵੱਲੋਂ ਮਿਲੀ ਹੁੰਦੀ ਹੈ ਉਹ ਕਮਾ ਲੈਣੀ ਯੋਗ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।